ਵਾਰ 24 ਤੇ ਪੌੜੀ ਨੰਬਰ ਵੀ 24 ਵਿੱਚ ਪਵਿੱਤਰ ਬਚਨ ਫੁਰਮਾਨ ਕਰ ਰਹੇ ਹਨ। ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰੇ ਆਪੇ ਆਪ ਉਪਾਇਆ, ਗੁਰ ਗੋਬਿੰਦ ਗੋਬਿੰਦ ਗੁਰ ਜੋਤ ਇੱਕ ਦੋਏ ਨਾਮ ਧਰਾਇਆ। ਪੁੱਤ ਪਿਓ ਪਿਓ ਪੁੱਤ ਤੇ ਵਿਸਮਾਦੋਂ ਵਿਸਮਾਦ ਸੁਣਾਇਆ, ਬਿਰਖੋਂ ਫਲ ਫਲ ਤੇ ਬਿਰਖ ਅਚਰਜੋਂ ਆਚਰਜ ਸੁਹਾਇਆ। ਨਦੀ ਕਿਨਾਰੇ ਆਖੀਅਨ ਪੁੱਛੇ ਪਾਰਾ ਵਾਰ ਨਾ ਪਾਇਆ, ਹੋਰਨ ਅਲੱਖ ਨਾ ਲਖੀਐ ਗੁਰ ਚੇਲੇ ਮਿਲ ਅਲੱਖ ਲਖਾਇਆ। ਹਰ ਗੋਬਿੰਦ ਗੁਰੂ ਗੁਰ ਪਾਇਆ, ਹਰ ਗੋਬਿੰਦ ਗੁਰੂ ਗੁਰ ਪਾਇਆ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ, ਜਿਵੇਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਜੋਤੀ ਜੋਤ ਸਮਾਵਣ ਤੋਂ ਬਾਅਦ ਸਾਰੀਆਂ ਫਿਰ ਗੁਰਮਤਿ ਗੁਰਸਿੱਖੀ ਦੀਆਂ ਜ਼ਿੰਮੇਵਾਰੀਆਂ ਛੇਵੇਂ ਪਾਤਸ਼ਾਹ ਜੀ ਦੇ ਪਾਸ ਆਈਆਂ, ਐਸਾ ਫੁਰਮਾਨ ਕਰ ਰਹੇ ਨੇ। ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਆਪੇ ਆਪ ਉਪਾਇਆ, ਕਹਿਣ ਲੱਗੇ ਉਸ ਨਿਰਗੁਣ ਬ੍ਰਹਮ ਨੇ ਭਾਵ ਪਰਮਾਤਮਾ ਨੇ ਸਰਗੁਣ ਸਰੂਪ ਜਿਹੜਾ ਉਹ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਇੰਜ ਆਖੋ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਵਿੱਚ ਉਹਨੇ ਆਪਣੇ ਆਪ ਦੀ ਉਤਪਤੀ ਕੀਤੀ ਹੈ। ਅਕਾਲ ਪੁਰਖ ਪਰਮਾਤਮਾ ਹੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਰੂਪ ਵਿੱਚ ਇਸ ਸੰਸਾਰ ਜਗਤ ਵਿੱਚ ਆਇਆ ਹੈ। ਗੁਰੂ ਨਾਨਕ ਦੇਵ ਗੋਬਿੰਦ ਰੂਪ ਨੇ ਜਿਵੇਂ ਪਰਮੇਸ਼ਰ ਸਰੂਪ ਨੇ, ਇਸੇ ਤਰ੍ਹਾਂ ਉਹੀ ਉਹ ਜੋਤ ਅੱਗੇ ਚੱਲ ਰਹੀ ਹੈ। ਐਸੇ ਹੀ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਗੁਰ ਗੋਬਿੰਦ ਗੋਬਿੰਦ ਗੁਰ ਜੋਤ ਇੱਕ ਦੋਏ ਨਾਮ ਧਰਾਇਆ, ਕਹਿਣ ਲੱਗੇ ਉਹ ਹੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਹਰਗੋਬਿੰਦ ਸਤਿਗੁਰੂ ਛੇਵੇਂ ਦਾ ਤਾਰ ਉਹਨਾਂ ਦੀ ਹੀ ਜੋਤ ਹਨ, ਉਹਨਾਂ ਦਾ ਹੀ ਰੂਪ ਹਨ। ਨਾਮ ਦੋ ਹਨ ਪਰ ਜੋਤ ਇੱਕ ਹੈ। ਆਪ ਫਿਰ ਬਚਨ ਸਰਵਣ ਕਰ ਲੈਣੇ, ਜੋਤ ਇੱਕ ਦੋਏ ਨਾਮ ਧਰਾਇਆ। ਨਾਮ ਦੋ ਨੇ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਪਰ ਜੋਤ ਇੱਕ, ਉਹੀ ਹੋਈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੀ ਕੰਮ ਕਰ ਰਹੀ ਹੈ। ਗੁਰੂ ਜਿਹੜਾ ਹੈ ਉਹ ਸਰੀਰ ਦਾ ਨਾਂ ਹੀ ਨਹੀਂ ਹੈ, ਅੰਦਰੋਂ ਜਿਹੜੀ ਜੋਤ ਹੈ ਉਹ ਲਗਾਤਾਰ ਇਸੇ ਤਰ੍ਹਾਂ ਚੱਲਦੀ ਆ ਰਹੀ। ਉਹੀ ਉਹ ਜੋਤ ਗੁਰੂ ਅਰਜਨ ਦੇਵ ਸਾਹਿਬ ਵਿੱਚ, ਉਹੀ ਉਹ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਿੱਚ ਹੈ। ਨਾਮ ਕਰਕੇ ਅਸੀਂ ਦੋ ਕਹਿ ਸਕਦੇ, ਅਰਜਨ ਦੇਵ ਹਰਗੋਬਿੰਦ, ਪਰੰਤੂ ਜੋਤ ਇੱਕ ਹੈ। ਪੁੱਤ ਪਿਓ ਪਿਓ ਪੁੱਤ ਤੇ ਵਿਸਮਾਦੋ ਵਿਸਮਾਦ ਸੁਣਾਇਆ, ਪਿਓ ਤੋਂ ਪੁੱਤ ਤੇ ਪੁੱਤ ਤੋਂ ਪਿਓ ਅਸਚਰਜ ਰੂਪ ਸੁਣਿਆ ਗਿਆ, ਭਾਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਿਤਾ ਨੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਬੇਟੇ ਹਨ, ਪਰ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਤਖਤ ਦੇ ਉੱਤੇ ਆਪਣੇ ਬੇਟੇ ਸਾਹਿਬ ਹਰਗੋਬਿੰਦ ਪਾਤਸ਼ਾਹ ਜੀ ਨੂੰ ਬਿਰਾਜਮਾਨ ਕਰਦੇ ਹਨ। ਅੱਜ ਤੱਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੀ ਆਪਣੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਨੂੰ ਨਮਸਕਾਰ ਕਰਦੇ ਰਹੇ ਸਨ, ਪਰ ਇੱਕ ਪਿਤਾ ਨੇ ਆਪਣੇ ਪੁੱਤ ਨੂੰ ਆਪਣੇ ਸਿੰਘਾਸਨ ਤੇ ਬਿਠਾ ਕੇ ਹੁਣ ਨਮਸਕਾਰ ਕੀਤੀ, ਧਰਤੀ ਤੇ ਸਿਰ ਰੱਖ ਕੇ ਸਿਜਦਾ ਕੀਤਾ, ਗੁਰੂ ਨਾਨਕ ਦੀ ਜੋਤ ਨੂੰ ਮੱਥਾ ਟੇਕਿਆ, ਵਿਸਮਾਦੋਂ ਵਿਸਮਾਦ ਸੁਣਾਇਆ। ਇਹ ਬੜੀ ਵਿਸਮਾਦ ਅਸਚਰਜ ਰੂਪ ਵਾਲੀ ਅਵਸਥਾ ਸੀ ਇਹ ਕਿ ਇੱਕ ਬਾਪ ਪੁੱਤ ਨੂੰ ਨਮਸਕਾਰ ਕਰਦਾ ਹੈ, ਪਰ ਉੱਥੇ ਗੱਲ ਪਿਓ ਪੁੱਤ ਦੀ ਨਹੀਂ, ਉੱਥੇ ਗੱਲ ਗੁਰੂ ਨਾਨਕ ਦੀ ਜੋਤ ਦੀ ਹੈ। ਉੱਥੇ ਬਾਤ ਇਹ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਦੀ ਜੋਤ ਹੁਣ ਉਹਨਾਂ ਦੇ ਅੰਦਰ ਟਿਕ ਗਈ ਹੈ, ਭਾਵ ਹਰਗੋਬਿੰਦ ਪਾਤਸ਼ਾਹ ਜੀ ਦੇ ਅੰਦਰ। ਬਿਰਖੋਂ ਫਲ ਫਲ ਤੇ ਬਿਰਖ ਆਚਰਜੋਂ ਆਚਰਜ ਸੁਹਾਇਆ, ਇਹ ਅਸਚਰਜ ਤੋਂ ਅਸਚਰਜ ਸ਼ੋਭਨੀਕ ਬਾਤ ਹੈ ਕਿ ਜਿਵੇਂ ਰੁੱਖ ਤੋਂ ਫਲ ਤੇ ਫਲ ਤੋਂ ਰੁੱਖ, ਬੀਜ ਤੋਂ ਰੁੱਖ ਉੱਗਿਆ ਤੇ ਰੁੱਖ ਤੋਂ ਹੀ ਫਿਰ ਹੋਰ ਬੀਜ ਪੈਦਾ ਹੋਏ, ਭਾਵ ਜਿਹੜਾ ਬੀਜ ਆਪਾਂ ਧਰਤੀ ਵਿੱਚ ਕਿਸੇ ਦਰਖਤ ਦਾ ਬੀਜਦੇ ਹਾਂ, ਕਿੱਥੋਂ ਪੈਦਾ ਹੋਇਆ ਉਹ ਬੀਜ? ਦਰਖਤ ਤੋਂ ਹੀ ਸਾਨੂੰ ਮਿਲਿਆ, ਰੁੱਖ ਤੋਂ ਹੀ ਮਿਲਿਆ, ਤੇ ਜਦੋਂ ਬੀਜ ਬੋਇਆ ਹੋਰ ਰੁੱਖ ਉੱਗ ਖਲੋਤਾ, ਹੋਰ ਰੁੱਖ ਉੱਗਿਆ ਤੇ ਹੋਰ ਕਈ ਫਲ ਉਹੋ ਜਿਹੇ ਲੱਗ ਗਏ ਉਹਨੂੰ ਤੇ ਕਈ ਬੀਜ ਪੈਦਾ ਹੋ ਗਏ। ਇਸੇ ਤਰ੍ਹਾਂ ਬਿਰਸ਼ ਤੋਂ ਫਲ ਤੇ ਜਿਵੇਂ ਫਲ ਤੋਂ ਬਿਰਸ਼ ਬਣਦਾ ਹੈ, ਇਸੇ ਤਰ੍ਹਾਂ ਇਹ ਅਸਚਰਜ ਕੌਤਕ ਹੈ। ਗੁਰੂ ਚੇਲੇ ਤੋਂ ਤੇ ਚੇਲਾ ਗੁਰੂ ਤੋਂ, ਇਹ ਸਤਿਗੁਰੂ ਪਾਤਸ਼ਾਹ ਜੀ ਦੀ ਵਡਿਆਈ ਹੈ। ਨਦੀ ਕਿਨਾਰੇ ਆਖੀਐਨ ਪੁੱਛੇ ਪਾਰਾ ਵਾਰ ਨ ਪਾਇਆ। ਹੁਣ ਨਦੀ ਦੇ ਦੋ ਕੰਢੇ ਨੇ, ਦੋ ਕਿਨਾਰੇ ਹਨ ਨਦੀ ਦੇ, ਤੇ ਨਦੀ ਦੇ ਦੋ ਕੰਢੇ ਕਈ ਦੇ ਆ ਪਾਰ ਤੇ ਉਰਾਰ। ਜਿਹੜੇ ਪਾਸੇ ਆਪਾਂ ਖਲੋਤੇ ਉਹਨੂੰ ਕਹਿੰਦੇ ਉਰਲਾ ਪਾਸਾ, ਜਿਹੜਾ ਦੂਸਰੇ ਪਾਸੇ ਪਰੇ ਨਜ਼ਰ ਆ ਰਿਹਾ ਉਹਨੂੰ ਕਹਿੰਦੇ ਪਰਲਾ ਪਾਸਾ। ਪੁੱਛਣ ਦੇ ਉੱਤੇ ਕੋਈ ਪਾਰਾ ਵਾਰ ਨਹੀਂ ਲੱਭਦਾ। ਨਦੀ ਦੇ ਕਿਨਾਰਿਆਂ ਨੂੰ ਪੁੱਛੀਏ ਵੀ ਤੁਹਾਡੇ ਵਿਚਾਲੇ ਨਦੀ ਵਗਦੀ ਪਈ ਆ, ਕਿੰਨਾ ਪਾਣੀ ਹੈ ਇਸ ਨਦੀ ਦੇ ਵਿੱਚ, ਇਹ ਕਦੋਂ ਕਦੀ ਨਦੀ ਵਗ ਰਹੀ ਹੈ, ਕਦੋਂ ਕਦਾ ਇਸ ਨਦੀ ਦੇ ਵਿੱਚ ਪਾਣੀ ਚੱਲ ਰਿਹਾ ਹੈ, ਤੁਹਾਨੂੰ ਇਸ ਪਾਣੀ ਦੇ ਬਾਰੇ ਚ ਕੋਈ ਗਿਆਨ ਹੈ? ਕਹਿਣ ਲੱਗੇ ਉਹਨਾਂ ਨਦੀ ਦੇ ਦੋਵਾਂ ਕਿਨਾਰਿਆਂ ਨੂੰ ਕੱਖ ਵੀ ਨਹੀਂ ਪਤਾ, ਕੁਝ ਵੀ ਨਹੀਂ ਪਤਾ। ਇਸ ਲਈ ਆਰ ਤੇ ਪਾਰ ਭਾਵੇਂ ਦੋ ਕਿਨਾਰੇ ਨੇ, ਪੁੱਛੇ ਪਾਰਾ ਵਾਰ ਨਾ ਪਾਇਆ, ਸਾਧ ਸੰਗਤ ਕੋਈ ਵੀ ਪਾਰਾ ਵਾਰ ਨਹੀਂ ਪਾ ਸਕਦਾ। ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਤੋਂ ਗੁਰਤਾ ਗੱਦੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਮਿਲੀ। ਗੁਰੂ ਅਰਜਨ ਦੇਵ ਸਾਹਿਬ ਦੀ ਮਹਿਮਾ ਵੀ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਹਰਗੋਬਿੰਦ ਸਾਹਿਬ ਵਿੱਚ ਕਿੰਨੀ ਸਮਰੱਥਾ, ਬਲ ਤੇ ਸ਼ਕਤੀ ਹੈ, ਉਹਨਾਂ ਦੀ ਮਹਿਮਾ ਦਾ ਵੀ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਦਲ ਭੰਜਣ ਗੁਰਸੂਰਮ ਬਡ ਯੋਧਾ ਬਹੁ ਪਾਰੇ ਉਪਕਾਰੀ। ਬਡ ਯੋਧਾ ਬੜਾ ਵੱਡਾ ਯੋਧਾ ਹੈ। ਕਿੱਡਾ ਕੁ ਵੱਡਾ ਯੋਧਾ, ਕੋਈ ਅੰਤ ਹੈ? ਕੋਈ ਅੰਤ ਨਹੀਂ। ਕਿੰਨੀ ਕੁ ਸ਼ਕਤੀ ਸਮਰੱਥਾ ਹੈ ਪਤਾ ਕਿਸੇ ਨੂੰ? ਕੋਈ ਪਾਰਾਵਾਰ ਨਹੀਂ ਹੈ, ਕੋਈ ਵੀ ਅੰਤ ਨਹੀਂ ਪਾ ਸਕਦਾ। ਹੋਰਨ ਅਲੱਖ ਨਾ ਲਖੀਐ ਗੁਰ ਚੇਲੇ ਮਿਲ ਅਲੱਖ ਲਖਾਇਆ। ਹੋਰਨਾਂ ਵਿੱਚੋਂ ਪਾਵਾ ਦੁਨੀਆ ਜਗਤ ਵਿੱਚੋਂ ਕਿਸੇ ਨੇ ਵੀ ਅਲੱਖ ਪਰਮਾਤਮਾ ਨੂੰ ਨਹੀਂ ਲਖਿਆ। ਇੱਕ ਚੇਲੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਨਾਲ ਮਿਲ ਕੇ ਅਲੱਖ ਪਰਮਾਤਮਾ ਨੂੰ ਲੱਖ ਲਿਆ ਹੈ, ਜਾਣ ਲਿਆ ਹੈ ਪਰਮੇਸ਼ਰ ਨੂੰ। ਭਾਵੇਂ ਤੇ ਹੁਣ ਪਿਓ ਪੁੱਤ ਦੀ ਗੱਲ ਨਹੀਂ ਕਰਦੇ, ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਿਤਾ ਨੇ ਤੇ ਹਰਗੋਬਿੰਦ ਸਾਹਿਬ ਉਹਨਾਂ ਦੇ ਪੁੱਤਰ ਆ, ਨਹੀਂ। ਇੱਥੇ ਬਾਤ ਕਿਹੜੀ ਕੀਤੀ? ਕਹਿਣ ਲੱਗੇ ਗੁਰ ਚੇਲੇ ਮਿਲ ਅਲੱਖ ਲਖਾਇਆ। ਗੁਰੂ ਨੇ ਐਸੀ ਬਖਸ਼ਿਸ਼ ਕੀਤੀ ਆਪਣੇ ਚੇਲੇ ਤੇ ਕਿ ਉਸਨੂੰ ਪਰਮਾਤਮਾ ਦੀ ਸੋਝੀ ਬਖਸ਼ ਦਿੱਤੀ। ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਤੇ ਚੇਲਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਇੱਥੇ ਗੁਰੂ ਚੇਲੇ ਦੀ ਬਾਤ ਹੈ। ਹਰਗੋਬਿੰਦ ਗੁਰੂ ਗੁਰ ਪਾਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਗੁਰੂ ਨੂੰ ਪਾ ਗਿਆ, ਚੰਗਾ ਲੱਗ ਗਿਆ। ਹਰਗੋਬਿੰਦ ਆਪਣੇ ਗੁਰੂ ਨੂੰ ਪਾ ਗਿਆ। ਕਿਹਨੂੰ? ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੂੰ। ਇੱਥੇ ਇਹ ਨਹੀਂ ਆਖਿਆ ਕਿ ਹਰਗੋਬਿੰਦ ਆਪਣੇ ਪਿਤਾ ਨੂੰ ਪਾ ਗਿਆ, ਪਿਤਾ ਨੂੰ ਚੰਗਾ ਲੱਗ ਗਿਆ। ਇੱਥੇ ਰਿਸ਼ਤਿਆਂ ਦੀ ਤਕਾਜਾ ਜਾਂ ਰਿਸ਼ਤਿਆਂ ਦੀ ਬਾਤ, ਉਮਰਾਂ ਦੀ ਗੱਲ ਨਹੀਂ ਗੀ, ਇੱਥੇ ਗੁਰੂ ਤੇ ਸੇਵਕ ਦੀ ਗੱਲ ਹੈ। ਇਸ ਲਈ ਦੁਨੀਆਂ ਚ ਰਿਸ਼ਤਾ ਭਾਵੇਂ ਕੋਈ ਕਿਸੇ ਨਾਲ ਹੋਵੇ, ਪਰ ਜਦੋਂ ਗੁਰਤਾ ਗੱਦੀ ਤੇ ਵਿਰਾਜਮਾਨ ਹੋਣਾ ਜਾਂ ਕਰਨਾ, ਉਦੋਂ ਚੇਲੇ ਨੂੰ ਹੀ ਕਰਨਾ ਹੈ। ਇਹਨੇ ਆਗਿਆ ਦਾ ਪਾਲਣ ਕੀਤਾ ਹੈ, ਇਹਨੇ ਹੁਕਮ ਦੀ ਪਾਲਣਾ ਕੀਤੀ ਹੈ, ਇਹਨੇ ਨਾਮ ਸਿਮਰਨ ਭਜਨ ਬੰਦਗੀ ਤੇ ਸੇਵਾ ਦੀ ਕਮਾਈ ਕੀਤੀ ਹੈ। ਹਰਗੋਬਿੰਦ ਗੁਰੂ ਗੁਰ ਪਾਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਗੁਰੂ ਨੂੰ ਪਾ ਗਏ, ਭਾਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੂੰ ਚੰਗੇ ਲੱਗ ਗਏ, ਉਹਨਾਂ ਦੇ ਚਰਨਾਂ ਚ ਪ੍ਰਵਾਨ ਹੋ ਗਏ। ਇਸ ਲਈ ਹਰਗੋਬਿੰਦ ਸਾਹਿਬ ਵੀ ਬੜਾ ਸ਼ੋਭਨੀਕ ਸਤਿਗੁਰੂ ਬਣਿਆ। ਗੁਰੂ ਅਰਜਨ ਦੇਵ ਸਾਹਿਬ ਨੇ ਨਮਸਕਾਰ ਕਰਕੇ ਆਪਣੇ ਤੁਲ ਹੀ ਬਣਾ ਦਿੱਤਾ, ਆਪਣੇ ਜੈਸਾ ਹੀ ਬਣਾ ਦਿੱਤਾ। ਸਰੀਰ ਭਾਵੇਂ ਦੋ ਪਰ ਜੋਤ ਅੰਦਰ ਫਿਰ ਗੁਰੂ ਨਾਨਕ ਦੀ ਟਿਕਾ ਕੇ ਪ੍ਰਤੱਖ ਸਤਿਗੁਰੂ ਨਿਰੰਕਾਰ ਸਰੂਪ ਬਣਾ ਦਿੱਤਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਵਾਰ 24 ਪੌੜੀ 25 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕੀਤੇ ਗੁਰੂਆਂ ਦੀ ਵਡਿਆਈ ਵਿੱਚ। ਨਿਰੰਕਾਰ ਨਾਨਕ ਦੇਓ ਨਿਰੰਕਾਰ ਆਕਾਰ ਬਣਾਇਆ। ਗੁਰ ਅੰਗਦ ਗੁਰ ਅੰਗ ਤੇ ਗੰਗੋਂ ਜਾਣ ਤਰੰਗ ਉਠਾਇਆ। ਅਮਰਦਾਸ ਗੁਰ ਅੰਗਦੋ ਜੋਤ ਸਰੂਪ ਚਲਤ ਵਰਤਾਇਆ। ਗੁਰ ਅਮਰੋਂ ਗੁਰ ਰਾਮਦਾਸ ਅਨਹਦ ਨਾਦੋਂ ਸ਼ਬਦ ਸੁਣਾਇਆ। ਰਾਮਦਾਸੋਂ ਅਰਜਨ ਗੁਰੂ ਦਰਸ਼ਨ ਦਰਪਣ ਵਿੱਚ ਦਿਖਾਇਆ। ਹਰਗੋਬਿੰਦ ਗੁਰ ਅਰਜਨੋ ਗੁਰ ਗੋਬਿੰਦ ਨਾਉ ਸਦਵਾਇਆ। ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟੀ ਆਇਆ, ਪੈਰੀ ਪਾਏ ਸਭ ਜਗਤ ਤਰਾਇਆ, ਪੈਰੀ ਪਾਏ ਸਭ ਜਗਤ ਤਰਾਇਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਜੋਤ ਕਿਵੇਂ ਅੱਗੇ ਗੁਰੂ ਸਾਹਿਬਾਂ ਦੇ ਵਿੱਚ ਪ੍ਰਵੇਸ਼ ਕਰ ਰਹੀ ਹੈ, ਫਰਮਾਨ ਕਰਦੇ ਨੇ, ਨਿਰੰਕਾਰ ਨਾਨਕ ਦੇਵ, ਨਿਰੰਕਾਰ ਆਕਾਰ ਬਣਾਇਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਨਿਰੰਕਾਰ ਪਰਮਾਤਮਾ ਦਾ ਸਰੂਪ ਹਨ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜਿਹੜਾ ਇਹ ਸਰੀਰ ਧਾਰ ਕੇ ਸੰਸਾਰ ਜਗਤ ਵਿੱਚ ਆਏ, ਕਹਿਣ ਲੱਗੇ ਗੁਰੂ ਨਾਨਕ ਦੇਵ ਸਾਹਿਬ ਦੇ ਇਹ ਜਿਹੜਾ ਸਰੀਰ ਦਾ ਕਾਇਆ ਦਾ ਆਕਾਰ ਹੈ, ਇਹ ਨਿਰੰਕਾਰ ਪਰਮੇਸ਼ਰ ਨੇ ਆਪ ਹੀ ਬਣਾਇਆ ਹੈ। ਆਪ ਹੀ ਬਣਾਇਆ ਦਾ ਭਾਵ ਇਹ ਨਿਰੰਕਾਰ ਪਰਮੇਸ਼ਰ ਦਾ ਹੀ ਸਰੂਪ ਹੈ। ਜਿਵੇਂ ਉਹ ਅਕਾਲ ਪੁਰਖ ਵਾਹਿਗੁਰੂ, ਭਾਵੇਂ ਉਸ ਨੂੰ ਨਿਰ ਆਕਾਰ ਆਪਾਂ ਕਹਿੰਦੇ ਹਾਂ, ਪਰ ਉਹ ਦੁਨੀਆਂ ਨੂੰ ਤਾਰਨ ਵਾਸਤੇ ਗੁਰੂ ਨਾਨਕ ਦਾ ਰੂਪ ਧਾਰ ਕੇ ਪਰਮੇਸ਼ਰ ਆਪ ਜਗਤ ਵਿੱਚ ਆਇਆ ਹੈ, ਆਪ ਦੁਨੀਆਂ ਵਿੱਚ ਪੈਦਾ ਹੋਇਆ ਹੈ। ਉਸ ਤੋਂ ਬਾਅਦ ਗੁਰ ਅੰਗਦ ਗੁਰ ਅੰਗ ਤੇ ਗੰਗੋਂ ਜਾਣ ਤੁਰੰਗ ਉਠਾਇਆ। ਹੁਣ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ, ਕਹਿੰਦੇ ਗੁਰ ਅੰਗਦ ਨੂੰ ਆਪਣੇ ਅੰਗ ਤੋਂ ਅੰਗਦ ਬਣਾ ਕੇ ਸਿੰਘਾਸਨ ਤੇ ਬਿਠਾਤਾ। ਜਿਵੇਂ ਗੰਗਾ ਦੇ ਵਿੱਚੋਂ ਤਰੰਗਾਂ ਉੱਠਦੀਆਂ ਨੇ, ਲਹਿਰਾਂ ਉੱਠਦੀਆਂ, ਕਹਿੰਦੇ ਜਿਵੇਂ ਗੰਗਾ ਦੇ ਤਰੰਗ ਵਾਂਗ ਉਠਾਇਆ ਹੋਵੇ, ਭਾਵ ਗੰਗਾ ਚੋਂ ਕੋਈ ਤਰੰਗ ਉੱਠਦੀ, ਏਦਾਂ ਹੀ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਦੇ ਅੰਦਰੋਂ ਕੋਈ ਤਰੰਗ ਲਹਿਰ ਉੱਠੀ ਹੈ ਤੇ ਗੁਰੂ ਅੰਗਦ ਨੂੰ ਆਪਣੇ ਅੰਗ ਨਾਲ ਲਾ ਕੇ ਆਪਣਾ ਹੀ ਰੂਪ ਬਣਾ ਦਿੱਤਾ, ਆਪਣਾ ਹੀ ਸਰੂਪ ਬਖਸ਼ਿਸ਼ ਕਰ ਦਿੱਤਾ, ਆਪਣੀ ਜੋਤ ਉਹਨਾਂ ਦੇ ਅੰਦਰ ਟਿਕਾ ਦਿੱਤੀ। ਅਮਰਦਾਸ ਗੁਰ ਅੰਗਦੋਂ ਜੋਤ ਸਰੂਪ ਚਲਤ ਵਰਤਾਇਆ। ਗੁਰੂ ਅੰਗਦ ਤੋਂ ਗੁਰੂ ਅਮਰਦਾਸ ਜੀ ਜੋਤ ਸਰੂਪੀ ਕੌਤਕ ਵਰਤਾ ਦਿੱਤਾ। ਤਾਂ ਗੁਰੂ ਅੰਗਦ ਦੇਵ ਸਾਹਿਬ ਨੇ ਉਹੀ ਹੋਈ ਸਿੰਘਾਸਨ, ਉਹੀ ਹੋਈ ਜੋਤ, ਇਹ ਐਸਾ ਕੌਤਕ ਵਰਤਾ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅੰਦਰ ਟਿਕਾ ਦਿੱਤੀ, ਜਿਹੜਾ ਕੌਤਕ ਕਦੇ ਗੁਰੂ ਨਾਨਕ ਦੇਵ ਜੀ ਨੇ ਵਰਤਾਇਆ ਸੀ, ਇਹ ਆਪਣੀ ਜੋਤ ਗੁਰੂ ਅੰਗਦ ਦੇਵ ਦੇ ਅੰਦਰ ਟਿਕਾਈ ਸੀ। ਉਹੀ ਉਹ ਕੌਤਕ, ਉਹੀ ਉਹ ਖੇਡ ਗੁਰੂ ਅੰਗਦ ਦੇਵ ਨੇ ਵਰਤਾਈ ਕਿ ਉਸੇ ਜੋਤ ਨੂੰ ਗੁਰੂ ਅਮਰਦਾਸ ਵਿੱਚ ਸੁਭਾਏਮਾਨ ਕਰ ਦਿੱਤਾ। ਗੁਰ ਅਮਰੋਂ ਗੁਰ ਰਾਮਦਾਸ ਅਨਹਦ ਨਾਦੋਂ ਸ਼ਬਦ ਸੁਣਾਇਆ। ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਹੋਏ, ਇੰਜ ਜਾਣੋ ਅਨਹਦ ਨਾਦ ਤੋਂ ਸ਼ਬਦ ਸੁਣਾਉਣਾ ਕੀਤਾ। ਜਿਹੜਾ ਅਨਹਦ ਨਾਦ ਉਸ ਜੋਤ ਦਾ ਸ਼ਬਦ ਦਾ ਗੁਰੂ ਬਾਬਾ ਅਮਰਦਾਸ ਸ਼ਹਿਨਸ਼ਾਹ ਦੇ ਹਿਰਦੇ ਵਿੱਚ ਅੰਦਰ ਵੱਜਦਾ ਸੀ, ਉਹੀ ਉਹ ਹੁਣ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਦਰ ਵੱਜਣ ਲੱਗ ਪਿਆ। ਉਹੀ ਹੋਈ ਜੋਤ, ਉਹੀ ਹੋਈ ਸ਼ਕਤੀ, ਉਹੀ ਹੋਈ ਬਲ, ਉਹੀ ਸਮਰੱਥਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰ ਦਿੱਤੀ। ਰਾਮਦਾਸੋਂ ਅਰਜਨ ਗੁਰੂ ਦਰਸ਼ਨ ਦਰਪਣ ਵਿੱਚ ਦਿਖਾਇਆ। ਸ੍ਰੀ ਗੁਰੂ ਰਾਮਦਾਸ ਮਹਾਰਾਜ ਤੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਹੋਏ, ਜਿਸ ਤਰ੍ਹਾਂ ਸ਼ੀਸ਼ੇ ਦੇ ਵਿੱਚ ਆਪਣਾ ਹੀ ਸਾਨੂੰ ਪ੍ਰਤੀਬਿੰਬ, ਆਪਣਾ ਹੀ ਅਕਸ਼ ਦਿਸਦਾ ਹੈ, ਬਿਲਕੁਲ ਇਸੇ ਤਰ੍ਹਾਂ ਆਪਾਂ ਸ਼ੀਸ਼ੇ ਦੇ ਸਾਹਮਣੇ ਖਲੋ ਜਾਈਏ ਤੇ ਸ਼ੀਸ਼ੇ ਵਿੱਚ ਸਾਨੂੰ ਕੀ ਦਿਸਦਾ ਹੈ, ਸਾਡਾ ਆਪਣਾ ਆਪਾ, ਸ਼ੀਸ਼ੇ ਵਿੱਚ ਸਾਨੂੰ ਆਪਣਾ ਆਪ ਨਜ਼ਰ ਆਉਂਦਾ ਹੈ। ਕਹਿਣ ਲੱਗੇ ਐਸੇ ਸ਼ੀਸ਼ਾ ਰੂਪ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਕੀਤਾ, ਗੁਰੂ ਅਰਜਨ ਦੇ ਵਿੱਚ ਆਪਣਾ ਆਪ ਹੀ ਟਿਕਾ ਦਿੱਤਾ। ਮਤਲਬ ਜਿਵੇਂ ਸ਼ੀਸ਼ੇ ਦੇ ਮੂਹਰੇ ਖਲੋ ਕੇ ਸਾਨੂੰ ਆਪਣਾ ਆਪ ਦਿਸਦਾ, ਏਦਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਵਿੱਚੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਹੀ ਦਿਸਦੇ ਹਨ। ਸ੍ਰੀ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਸਾਹਿਬ ਵਿੱਚੋਂ ਹੀ ਨਜ਼ਰ ਆਉਂਦੇ ਹਨ, ਕਿਉਂਕਿ ਜੋਤ ਉਹ ਜੁਗਤ ਸਾਏ, ਉਹ ਹੀ ਜੋਤ ਹੈ, ਉਹ ਹੀ ਤਰੀਕਾ ਹੈ ਦੁਨੀਆਂ ਨੂੰ ਤਾਰਨ ਦਾ। ਉਸ ਤੋਂ ਬਾਅਦ ਹਰ ਗੋਬਿੰਦ ਗੁਰ ਅਰਜਨ ਗੁਰ ਗੋਬਿੰਦ ਨਾਉ ਸਦਵਾਇਆ। ਗੁਰੂ ਅਰਜਨ ਦੇਵ ਸਾਹਿਬ ਤੋਂ ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੋਏ, ਸਿਰਫ ਉਹਨਾਂ ਨੇ ਨਾਮ ਹਰਗੋਬਿੰਦ ਸਦਵਾਇਆ। ਜੋਤ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹੀ ਹੈ, ਜੋਤ ਉਹੀ ਹੋਈ ਕੰਮ ਕਰ ਰਹੀ ਹੈ। ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਆਹ ਬੜੀ ਕਮਾਲ ਦੀ ਬਾਤ ਜੇ, ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ। ਪਰ ਹੁਣ ਇਸ ਤੁਕ ਦੇ ਵਿੱਚ, ਇਸ ਪੰਗਤੀ ਚ ਪਤਾ ਕੀ ਕਹਿ ਰਹੇ, ਕਹਿੰਦੇ ਗੁਰਮੂਰਤ ਗੁਰ ਸ਼ਬਦ ਹੈ। ਜੇ ਤੁਸੀਂ ਗੁਰੂ ਦੀ ਮੂਰਤ ਦਾ ਦਰਸ਼ਨ ਕਰਨਾ ਚਾਹੁੰਦੇ ਹੋ ਨਾ, ਤੇ ਉਸ ਮੂਰਤ ਦਾ ਦਰਸ਼ਨ ਹੈ ਗੁਰੂ ਦਾ ਸ਼ਬਦ। ਜੇ ਸਹੀ ਅਰਥਾਂ ਚ ਤੁਸੀਂ ਗੁਰੂ ਦਾ ਦਰਸ਼ਨ ਕਰਨਾ, ਦੀਦਾਰ ਕਰਨਾ, ਤੇ ਗੁਰੂ ਦੇ ਸ਼ਬਦ ਵਿੱਚ ਜੁੜਨਾ ਕਰੋ, ਤੇ ਇਹ ਜਿਹੜਾ ਗੁਰੂ ਦਾ ਸ਼ਬਦ ਹੈ ਇਹ ਸਾਧ ਸੰਗਤ ਦੇ ਵਿੱਚ ਹੀ ਪ੍ਰਗਟ ਹੁੰਦਾ। ਭਾਵ ਇਹ ਸ਼ਬਦ ਦਾ ਪ੍ਰਤਾਪ ਸਾਧ ਸੰਗਤ ਵਿੱਚ ਪ੍ਰਤੱਖ ਵੇਖਣ ਵਾਸਤੇ ਮਿਲਦਾ ਹੈ। ਜਿਨ੍ਹਾਂ ਸ਼ਬਦ ਦੀ ਕਮਾਈ ਕੀਤੀ ਉਹਨਾਂ ਨੇ ਸਹੀ ਅਰਥਾਂ ਚ ਗੁਰੂ ਨਾਲ ਸਾਂਝ ਪਾਈ ਹੈ। ਜਿਨ੍ਹਾਂ ਨੇ ਗੁਰਬਾਣੀ ਗੁਰੂ ਦੇ ਚਰਨੀ ਲੱਗਣਾ ਕੀਤਾ, ਉਹੀ ਸਹੀ ਅਰਥਾਂ ਵਿੱਚ ਗੁਰੂ ਦੇ ਚਰਨਾਂ ਵਿੱਚ ਲੀਨ ਹੋਏ ਹਨ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਾਧ ਸੰਗਤ, ਜਿਵੇਂ ਇਸੇ ਤਰ੍ਹਾਂ ਜ਼ਿਕਰ ਕੀਤਾ ਸਾਰੇ ਛੇਵੇਂ ਪਾਤਸ਼ਾਹ ਤੱਕ ਗੁਰੂ ਸਾਹਿਬਾਨਾਂ ਦਾ, ਕਿ ਉਹੀਓ ਜੋਤ ਕੰਮ ਕਰ ਰਹੀ ਹੈ। ਇਹ ਜੋਤ ਲਗਾਤਾਰ ਫਿਰ ਦਸਵੇਂ ਜਾਮੇ ਤੱਕ ਸਰੀਰਕ ਰੂਪ ਦੇ ਵਿੱਚ ਵਰਤੀ, ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਵਿੱਚ ਸੁਭਾਏਮਾਨ ਹੈ। ਕਲਗੀਧਰ ਪਾਤਸ਼ਾਹ ਜੀ ਨੇ ਵੀ ਜਦੋਂ ਅਰਦਾਸ ਦੇ ਬਚਨ ਉਚਾਰਨ ਕੀਤੇ ਆ, ਇਹ ਵੀ ਦਾਸ ਆਪ ਜੀ ਨਾਲ ਬਚਨ ਸਾਂਝੇ ਕਰ ਦੇਵੇ ਕਿ ਇਹ ਜਿਹੜੇ ਅਰਦਾਸ ਦੇ ਬੋਲ ਨੇ ਨਾ, ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ, ਇਹ ਕਿਸੇ ਸੰਸਾਰੀ ਬੰਦੇ ਨੇ ਉਚਾਰਨ ਨਹੀਂ ਕੀਤੀ ਅਰਦਾਸ ਜਿਹੜੀ। ਇਹ ਅਰਦਾਸ ਦੇ ਬੋਲ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਚਾਰਨ ਕੀਤੇ ਹਨ। ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ। ਇੱਥੇ ਭਗਉਤੀ ਦਾ ਅਰਥ ਕਿਸੇ ਸੰਸਾਰੀ ਦੇਵੀ ਦੇਵਤੇ ਦੀ ਬਾਤ ਨਹੀਂ ਹੈ, ਇੱਥੇ ਭਗਉਤੀ ਦਾ ਅਰਥ ਹੈ ਸ਼ਕਤੀ, ਤਾਕਤ। ਪਰਮਾਤਮਾ ਵਿਅਕਤੀ ਨਹੀਂ ਹੈ, ਪਰਮਾਤਮਾ ਸ਼ਕਤੀ ਹੈ, ਤਾਕਤ ਹੈ ਪਰਮਾਤਮਾ। ਇਸ ਲਈ ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ। ਜਿਹੜਾ ਪਰਮਾਤਮਾ ਹੈ ਨਾ, ਪਰਮੇਸ਼ਰ ਆ, ਉਹ ਇਸਤਰੀ ਸਰੂਪ ਵੀ ਹੈ, ਮਰਦ ਸਰੂਪ ਵੀ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਪਰਮਾਤਮਾ ਨੂੰ ਪਿਤਾ ਵੀ ਆਖਿਆ ਤੇ ਇਸਤਰੀ ਲਿੰਗ ਦੇ ਵਿੱਚ ਵੀ ਉਸਨੂੰ ਵਰਤਿਆ, ਉਹਨੂੰ ਕਹਿੰਦੇ ਤੂੰ ਮੇਰੀ ਮਾਂ ਵੀ। ਹੁਣ ਮਾਂ ਤਾਂ ਇਸਤਰੀ ਲਿੰਗ ਹੀ ਹੈ ਨਾ, ਇਸ ਲਈ ਪਰਮੇਸ਼ਰ ਨੂੰ ਕਿਸੇ ਨਾਂ ਨਾਲ ਵੀ ਪੁਕਾਰਿਆ ਜਾ ਸਕਦਾ ਹੈ। ਇਸੇ ਭਗਵਤੀ ਦਾ ਅਰਥ ਹੈ ਸ਼ਕਤੀ। ਉਸ ਨਿਰੰਕਾਰ ਪਰਮਾਤਮਾ ਨੂੰ ਸ਼ਕਤੀ ਰੂਪ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਅਰਾਧਿਆ ਕਿ ਤੂੰ ਬੇਅੰਤ ਸ਼ਕਤੀ ਹੈ। ਉਸ ਤੋਂ ਬਾਅਦ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਇੱਥੋਂ ਤੱਕ ਜਿਹੜੀ ਅਰਦਾਸ ਹੈ ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਹਨ। ਦਾਸ ਇਹ ਦੱਸਣਾ ਚਾਹੁੰਦਾ ਹੈ ਕਿ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਛੇਵੇਂ ਪਾਤਸ਼ਾਹ ਤੱਕ ਵਰਣਨ ਕੀਤਾ ਹੈ ਕਿ ਹਰ ਗੋਬਿੰਦ ਗੁਰ ਅਰਜਨੋਂ ਗੁਰ ਗੋਬਿੰਦ ਨਾਉ ਸਦਵਾਇਆ, ਕਿ ਗੁਰੂ ਅਰਜਨ ਤੋਂ ਹਰ ਗੋਬਿੰਦ ਸਾਹਿਬ ਹੋਏ, ਗੁਰੂ ਤੇ ਗੋਬਿੰਦ ਆਪਣਾ ਨਾਮ ਸਦਵਾਉਣਾ ਕੀਤਾ ਹੈ। ਇਸੇ ਤਰ੍ਹਾਂ ਦਾਸ ਇਹ ਬੇਨਤੀ ਕਰ ਰਿਹਾ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਹੜੀਆਂ ਇਹ ਵਾਰਾਂ ਉਚਾਰਨ ਕੀਤੀਆਂ ਨਾ, ਇਹ ਛੇਵੇਂ ਪਾਤਸ਼ਾਹ ਤੱਕ ਇਸ ਕਰਕੇ ਆ ਕਿ ਛੇਵੇਂ ਪਾਤਸ਼ਾਹ ਦੇ ਸਮੇਂ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਅਕਾਲ ਚਲਾਣਾ ਕਰਕੇ, ਤੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਹਨਾਂ ਦੀਆਂ ਸਾਰੀਆਂ ਰਸਮਾਂ ਆਪਣੇ ਹੱਥੀਂ ਨਿਭਾਈਆਂ। ਦਾਸ ਜਿਹੜੀ ਬੇਨਤੀ ਕਰ ਰਿਹਾ, ਕਲਗੀਧਰ ਪਿਤਾ ਨੇ ਫਿਰ ਅਗਲੇ ਫਿਰ ਗੁਰੂ ਸਾਹਿਬਾਨਾਂ ਦਾ ਵਰਣਨ ਕੀਤਾ। ਉਹੀਓ ਜੋਤ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੱਕ ਜੋ ਗੁਰੂ ਨਾਨਕ ਤੋਂ ਲੈ ਕੇ ਵਰਤੀ, ਉਹੀ ਅਗਾਂਹ ਵਰਤ ਰਹੀ ਹੈ। ਅਰਜਨ ਹਰਗੋਬਿੰਦ ਨੌ ਸਿਮਰੋ ਸ੍ਰੀ ਹਰ ਰਾਏ। ਉਹੀਓ ਜੋਤ ਗੁਰੂ ਹਰ ਰਾਏ ਚ ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ, ਜਿਸ ਡਿੱਠੈ ਸਭ ਦੁੱਖ ਜਾਏ। ਜਿਨ੍ਹਾਂ ਨੂੰ ਤੱਕਣ ਨਾਲ, ਦੀਦਾਰ ਕਰਨ ਨਾਲ ਸਾਰੇ ਦੁੱਖ ਮੁੱਕ ਜਾਂਦੇ ਹਨ, ਉਹੀਓ ਹੀ ਜੋਤ ਗੁਰੂ ਹਰ ਰਾਏ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਵਿੱਚ ਹੈ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸਿਮਰੀਏ, ਨੌ ਨਿਧੀਆਂ ਘਰ ਵਾਲੇ ਪਾਸੇ ਨੂੰ ਸਾਡੇ ਵੱਲ ਨੂੰ ਦੌੜ ਕੇ ਆ ਜਾਂਦੀਆਂ ਹਨ। ਸਭ ਥਾਈ ਹੋਏ ਸਹਾਏ, ਸਾਡਾ ਸਤਿਗੁਰੂ ਸਾਰੀਆਂ ਥਾਵਾਂ ਦੇ ਉੱਤੇ ਸਹਾਈ ਹੁੰਦਾ ਹੈ, ਹਰ ਥਾਂ ਤੇ ਸਾਡੇ ਹਾਜ਼ਰ ਨਾਜ਼ਰ ਹੈ, ਸਾਡੇ ਪਾਸ ਹੈ। ਇਸ ਲਈ ਇਹ ਜਿਹੜੀ ਅਰਦਾਸ ਹੈ ਇਹ ਜਿਹੜੇ ਬਚਨ ਦਾਸ ਨੇ ਆਪਣੇ ਨਾਲ ਸਾਂਝੇ ਕੀਤੇ ਨੇ, ਸਭ ਥਾਈਂ ਹੋਏ ਸਹਾਏ, ਇਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ ਆਪਣੇ ਕੋਲੋਂ, ਕਿਉਂਕਿ ਇਹ ਬੋਲ ਕਲਗੀਧਰ ਪਾਤਸ਼ਾਹ ਜੀ ਨੇ ਉਚਾਰਨ ਕੀਤੇ, ਉਹਨਾਂ ਦੀ ਬਾਣੀ ਹੈ। ਫਿਰ ਪੰਥ ਖਾਲਸੇ ਨੇ ਬਚਨ ਉਚਾਰਨ ਕੀਤੇ। ਨਿਮਰਤਾ ਦੇਖੋ ਕਲਗੀਧਰ ਪਾਤਸ਼ਾਹ ਦੀ, ਆਪਣੇ ਬਾਰੇ ਨਹੀਂ ਲਿਖਿਆ ਕੁਛ ਵੀ, ਆਪਣਾ ਵਰਣਨ ਨਹੀਂ ਕੀਤਾ ਕਿ ਇਸ ਅਰਦਾਸ ਵਿੱਚ ਮੈਂ ਆਪਣੇ ਆਪ ਨੂੰ ਵੀ ਸ਼ਾਮਲ ਕਰਾਂ। ਪੰਥ ਖਾਲਸੇ ਨੇ ਫਿਰ ਆਖਿਆ, ਜਦੋਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਤੱਕ ਬਚਨ ਉਚਾਰਨ ਕਰ ਦਿੱਤੇ ਦਸ਼ਮੇਸ਼ ਜੀ ਨੇ, ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ, ਉਹੀ ਹੋਈ ਜੋਤ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੋਂ ਬਾਅਦ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਇਹ ਬਚਨ ਅੰਕਿਤ ਕੀਤੇ ਮਰਿਆਦਾ ਵਿੱਚ, ਅਰਦਾਸ ਵਿੱਚ। ਫਿਰ ਬਚਨ ਵਰਤਿਆ, ਜਿਵੇਂ ਕਲਗੀਧਰ ਪਾਤਸ਼ਾਹ ਵਿੱਚ ਉਹ ਜੋਤ ਆਈ, ਕਲਗੀਧਰ ਪਿਤਾ ਨੇ ਆਪਣੇ ਜੋਤੀ ਜੋਤ ਸਮਾਵਣ ਤੋਂ ਪਹਿਲਾਂ ਸਰੀਰਕ ਜਾਮੇ ਦੇ ਹੁੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪ੍ਰਕਾਸ਼ਮਾਨ ਕਰਕੇ ਸ੍ਰੀ ਹਜ਼ੂਰ ਸਾਹਿਬ ਨਦੇੜ ਅਬਚਲ ਨਗਰ ਗੁਰਤਾ ਗੱਦੀ ਤੇ ਬਿਰਾਜਮਾਨ ਕਰ ਨਮਸਕਾਰ ਕਰਕੇ ਆਗਿਆ ਕਰ ਦਿੱਤੀ, ਅੱਜ ਤੋਂ ਦੇਹਧਾਰੀ ਗੁਰੂ ਦੀ ਪ੍ਰਥਾ ਸਮਾਪਤ ਕਰ ਦਿੱਤੀ ਹੈ, ਸਦਾ ਥਿਰ ਰਹਿਣ ਵਾਲੇ ਅਟਲ ਗੁਰੂ, ਜੁੱਗਾਂ ਤੱਕ ਰਹਿਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਹਾਨੂੰ ਲੜ ਲਾ ਦਿੱਤਾ ਹੈ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਤੇ ਫਿਰ ਬਚਨ ਵਰਤੇ, ਉਹੀ ਹੋਈ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਅੱਜ ਉਹ ਜੋਤ ਪ੍ਰਤੱਖ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਚ ਹੈ। ਸਾਧ ਸੰਗਤ, ਇੱਕ ਗ੍ਰੰਥ ਹੈ ਬੰਸਾਵਲੀ ਨਾਮਾ, ਇਤਿਹਾਸ ਲਿਖਿਆ ਸਾਡੀ ਕੌਮ ਦੇ ਬੜੇ ਪਿਆਰੇ ਵਿਦਵਾਨ ਸਰਦਾਰ ਕੇਸਰ ਸਿੰਘ ਛਿੱਬਰ, ਉਹਨਾਂ ਨੇ ਦੋ ਲਾਈਨਾਂ ਲਿਖੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਚ, ਵੀ ਅੱਜ ਜੋਤ ਦਸਾਂ ਪਾਤਸ਼ਾਹੀਆਂ ਦੀ ਗੁਰੂ ਗ੍ਰੰਥ ਸਾਹਿਬ ਹੈ। ਆਹ ਪੰਕਤੀਆਂ ਕਿਤੇ ਦਿਲ ਚ ਵਸ ਜਾਣ ਨਾ ਸਾਡੇ, ਅਸੀਂ ਕਿਤੇ ਹੋਰ ਥਾਂ ਤੇ ਭਟਕੀਏ ਹੀ ਨਾ, ਗੁਰੂ ਗ੍ਰੰਥ ਸਾਹਿਬ ਦਾ ਪੱਲਾ ਛੱਡ ਕੇ ਆਪਾਂ ਠੋਕਰਾਂ ਹੀ ਨਾ ਖਾਈਏ ਕਿਤੇ। ਉਸ ਵਿਦਵਾਨ ਨੇ ਬਚਨ ਲਿਖੇ, ਕਹਿੰਦਾ ਦਸਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਗੁਰੂ ਗ੍ਰੰਥ ਨੂੰ ਦੇ ਹੈ ਗਿਆ, ਅੱਜ ਪ੍ਰਤੱਖ ਗੁਰੂ ਹੈ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ, ਸੋਈ ਗਿਆ ਜੋ ਗ੍ਰੰਥੋਂ ਗਿਆ। ਦਸਵਾਂ ਪਾਤਸ਼ਾਹ ਕਹਿੰਦਾ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਗਿਆ ਹੈ ਮੇਰਾ ਦਸ਼ਮੇਸ਼। ਇਸ ਜੀਵਨ ਵਿੱਚ ਜਿਹੜਾ ਸਿੱਖ ਹੋ ਕੇ, ਸਿੱਖ ਅਖਵਾ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਗਿਆ, ਉਹ ਲੋਕ ਤੋਂ ਵੀ ਗਿਆ ਤੇ ਪਰਲੋਕ ਤੋਂ ਵੀ ਗਿਆ। ਨਾ ਉਹਦਾ ਲੋਕ ਸਫਲਾ ਤੇ ਨਾ ਉਹਦਾ ਪਰਲੋਕ ਸਫਲਾ, ਨਾ ਉਹ ਇਸ ਲੋਕ ਵਿੱਚ ਸੁਖੀ ਤੇ ਨਾ ਪਰਲੋਕ ਵਿੱਚ ਸੁਖੀ। ਸਿੱਖ ਹੋ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਜਾਂਦਾ ਹੈ, ਸੋਈ ਗਿਆ ਜੋ ਗ੍ਰੰਥੋਂ ਗਿਆ, ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਗਿਆ, ਲੋਕ ਤੋਂ ਵੀ ਗਿਆ ਤੇ ਪਰਲੋਕ ਤੋਂ ਵੀ ਗਿਆ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨੰਦ। ਇਹ ਕਿੰਨੀ ਕਮਾਲ ਦੀ ਗੱਲ ਹੈ, ਦਾਸ ਬੇਨਤੀ ਕਰ ਰਿਹਾ ਵੀ ਕਲਗੀਧਰ ਪਾਤਸ਼ਾਹ ਨੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ। ਹੁਣ ਭਾਈ ਗੁਰਦਾਸ ਜੀ ਦੇ ਬਚਨ ਪੜੋ, ਜਿਨ੍ਹਾਂ ਦੇ ਆਪਾਂ ਪਵਿੱਤਰ ਉਚਾਰਨ ਕੀਤੇ ਹੋਏ ਬਚਨਾਂ ਦੀ ਵਿਆਖਿਆ ਕਰ ਰਹੇ ਹਾਂ। ਉਹ ਛੇਵੇਂ ਪਾਤਸ਼ਾਹ ਵੇਲੇ ਅਕਾਲ ਚਲਾਣਾ ਕਰ ਜਾਂਦੇ ਆ ਭਾਈ ਗੁਰਦਾਸ ਜੀ, ਪਰ ਬਚਨ ਸਾਨੂੰ ਕੀ ਦੱਸ ਗਏ, ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਇਹ ਬਾਤ ਸਾਧ ਸੰਗਤ ਵਿੱਚ ਪ੍ਰਤੱਖ ਰੂਪ ਵਿੱਚ ਸਦਾ ਵਾਸਤੇ ਪ੍ਰਗਟ ਹੈ, ਗੁਰੂ ਕੀ ਸਾਧ ਸੰਗਤ ਨੂੰ ਦੱਸ ਦਿੱਤਾ ਵਾ ਗੁਰੂ ਪਾਤਸ਼ਾਹਾਂ ਨੇ ਕੀ, ਕਿ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ। ਸਹੀ ਅਰਥਾਂ ਚ ਗੁਰੂ ਨਾਲ ਸਾਂਝ ਪਾਉਣੀ ਚਾਹੁੰਦੇ ਹੋ ਤੇ ਗੁਰੂ ਦੇ ਸ਼ਬਦ ਨਾਲ, ਗੁਰੂ ਦੀ ਬਾਣੀ ਦੇ ਨਾਲ ਪਿਆਰ ਪਾਓ। ਬਾਣੀ ਗੁਰੂ, ਗੁਰੂ ਹੈ ਬਾਣੀ, ਗੁਰਬਾਣੀ ਵਰਤੀ ਜਗ ਅੰਦਰ, ਇਸ ਬਾਣੀ ਤੇ ਹਰ ਨਾਮ ਪਾਏਗਾ। ਇਹ ਬਾਣੀ ਧੁਰੋਂ ਖਸਮ ਤੋਂ ਆਈ ਹੈ, ਪਿਆਰ ਵਿੱਚ ਭਿੱਜ ਕੇ ਬਾਣੀ ਨਾਲ ਜੁੜ ਜਾਓ, ਖਸਮ ਤੱਕ ਲੈ ਜਾਂਦੀ ਹੈ, ਪਰਮਾਤਮਾ ਤੱਕ ਲੈ ਜਾਂਦੀ ਹੈ। ਅਖੀਰਲੀ ਪੰਕਤੀ ਵਿੱਚ ਫਰਮਾਨ ਕਰਦੇ ਨੇ, ਪੈਰੀ ਪਾਏ ਸਭ ਜਗਤ ਤਰਾਇਆ। ਇਸ ਤਰ੍ਹਾਂ ਸਤਿਗੁਰਾਂ ਨੇ ਆਪਣੇ ਗੁਰਸਿੱਖਾਂ ਨੂੰ, ਸੰਸਾਰ ਦੇ ਜੀਵਾਂ ਨੂੰ, ਇਹਨਾਂ ਜਗਿਆਸੂਆਂ ਨੂੰ ਆਪਣੇ ਪੈਰੀ ਲਾ ਕੇ ਸਾਰੇ ਦੇ ਸਾਰੇ ਜਗਤ ਨੂੰ ਤਾਰ ਦਿੱਤਾ ਹੈ। ਭਾਵ ਇਸ ਜਗਤ ਵਿੱਚੋਂ ਜਿਹੜੇ ਜਿਹੜੇ ਵੀ ਸਤਿਗੁਰੂ ਪਾਤਸ਼ਾਹ ਦੇ ਚਰਨੀ ਲੱਗ ਗਏ, ਜਿਹੜੇ ਜਿਹੜੇ ਵੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਲੀਨ ਹੋ ਗਏ, ਗੁਰੂ ਦੇ ਪੈਰੀ ਪੈ ਗਏ, ਉਹ ਸੰਸਾਰ ਭਾਵ ਸਾਗਰ ਤੋਂ ਤਰ ਗਏ, ਸਾਰੇ ਜਗਤ ਨੂੰ ਹੀ ਜਿਵੇਂ ਮੇਰੇ ਸਤਿਗੁਰਾਂ ਨੇ ਭਾਵ ਸਾਗਰ ਤੋਂ ਪਾਰ ਕਰ ਦਿੱਤਾ, ਸਾਰੇ ਜਗਤ ਨੂੰ ਸੱਚ ਨਾਲ ਜੋੜਿਆ, ਨਾਮ ਨਾਲ ਜੋੜਿਆ, ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਕੀਤਾ। ਜੇ ਅੱਜ ਅਸੀਂ ਵੀ ਚਾਹੁੰਦੇ ਹਾਂ ਕਿ ਭਾਵ ਸਾਗਰ ਤੋਂ ਤਰ ਜਾਈਏ, ਸਾਡੇ ਵੀ ਦੁੱਖ ਮੁੱਕ ਜਾਣ, ਪਾਪ ਮੁੱਕ ਜਾਣ, ਬਿਪਤਾ ਮੁੱਕ ਜਾਣ, ਅਸੀਂ ਵੀ ਜੀਵਨ ਦੀ ਬਾਜ਼ੀ ਜਿੱਤ ਕੇ, ਜੀਵਨ ਦੀ ਬਾਜ਼ੀ ਨੂੰ ਮਾਲਕ ਪਰਮਾਤਮਾ ਦੇ ਚਰਨਾਂ ਵਿੱਚ ਜਿੱਤ ਕੇ ਜਾਈਏ। ਫਿਰ ਸਤਿਗੁਰ ਦੇ ਪੈਰੀਂ ਪੈ ਜਾਓ, ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਜਾਓ, ਬਾਣੀ ਨਾਲ ਸਾਂਝ ਪਾ ਲਓ, ਬਾਣੀ ਵਸਾ ਲਓ ਆਪਣੇ ਮਨ ਹਿਰਦਿਆਂ ਚ, ਬਾਣਾ ਵਸਾ ਲਓ ਆਪਣੇ ਤਨ ਦੇ ਉੱਤੇ, ਬਾਣੀ ਬਾਣੇ ਦੇ ਧਾਰਨੀ ਹੋ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਈਏ, ਸਾਰੇ ਦੇ ਸਾਰੇ ਜਗਤ ਦਾ ਪਾਰ ਉਤਾਰਾ ਹੋ ਜਾਏਗਾ। ਜਿਹੜੇ ਜਿਹੜੇ ਜੁੜ ਜਾਣਗੇ, ਅਮਲ ਕਰ ਲੈਣਗੇ, ਉਹ ਭਾਵ ਸਾਗਰ ਤੋਂ ਪਾਰ ਹੋ ਜਾਣਗੇ।